ਤਿੰਨ ਜਮ ਨੇੜ ਜਿੰਨੀ ਤੁਦ ਨੋ ਧਨ ਕਹਿਆ ਤਿੰਨ ਜਮ ਨੇੜ ਆਇਆ ਜਿੰਨੀ ਤੁਦ ਨੋ ਧਨ ਕਹਿਆ ਬੁੱਲ ਜੀ
ਸੁਣ ਕੇ ਜਮ ਕੇ ਤੂੰ
तेरे छट जाए, माए तेरे दिन जाने
नाया
ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ।
ਤਿੰਨ ਜਮ ਨੇੜ ਨਾ ਆਇਆ
ਕਿਰਪਾ गज के आखो सतनाम जेड़े रह गए करी फिर करो कृपा आखो सतनाम एक प्रकरण महाराज जी सेवा ले रहे है जिमें दुनियावी सकूल ने ਇਸ ਤਰ੍ਹਾਂ ਬਾਬੇ ਨਾਨਕ ਦਾ ਵੀ ਸਕੂਲ ਹੈ ਆਖੋ ਸਤਨਾਮ। ਉਹਦੀਆਂ ਵੀ ਕਲਾਸਾਂ ਨੇ, ਇਹ ਸਤਪੁਰਸ਼ਾਂ ਦੀ ਉਹਦੇ ਪਿਆਰਿਆਂ ਦੀ ਨੋਰਮਲ ਜਿਹੀ ਖੋਜ ਹੈ। ਅੱਗਾ ਪਿੱਛਾ ਵੀ ਹੋ ਸਕਦਾ, ਨੋਰਮਲ ਜੀ ਖੋਜ ਹੈ ਕਿ ਚਾਨਣਾ ਹੋ ਜੇ। 12 ਸਾਲ ਹੋ ਗਏ ਸੰਗਤ ਕਰਦਿਆਂ, ਤੀਜੀ ਚ ਆਈ ਕਿ ਨਹੀਂ, ਚੌਥੀ ਚ ਪਹੁੰਚੀ ਕਿ ਨਹੀਂ, ਸੰਗਤ ਨੇ ਸਿਰ 'ਤੇ ਹੱਥ ਰੱਖ ਕੇ ਇਹ ਲੜੀਵਾਰ ਪ੍ਰਕਰਨ ਸ਼ੁਰੂ ਕਰਾਇਆ ਹੈ। ਯਤਨ ਹੋਏਗਾ ਡਬਲ ਐੱਮ ਏ ਤੱਕ ਪਹੁੰਚੀਏ। ਅੱਜ ਪੰਜਵੀਂ ਕਲਾਸ ਦੀ ਵਾਰੀ ਹੈ। ਕਈ ਨਵੇਂ ਆਏ ਹੁੰਦੇ ਨੇ, ਪਹਿਲੀਆਂ ਚਾਰ ਕਲਾਸਾਂ ਬੋਲ ਕੇ ਲੰਘਦੇ ਹਾਂ। ਅੱਜ ਪੰਜਵੀਂ ਕਲਾਸ ਦੀ ਮਹਾਰਾਜ ਜੀ ਸੇਵਾ ਲੈਣ, ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ, ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉੱਦਮ ਕਰਨਾ। ਅਜੇ ਪਤਾ ਨਹੀਂ ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਇਹਦੇ ਅਰਥ ਕੀ ਨੇ। ਸਿਰਫ ਪੜ੍ਹਨ ਲਈ ਉੱਦਮ ਜਾਗਿਆ, ਇਹ ਪਹਿਲੀ ਕਲਾਸ ਹੈ। ਸ਼ੁਕਰ ਹੈ ਗੁਟਕਾ ਸਾਹਿਬ ਫੜਿਆ, ਆਖੋ ਸਤਨਾਮ। ਗੁਰੂ ਹਰ ਰਾਏ ਸਾਹਿਬ ਨੇ ਇਹਦੇ ਬਾਰੇ ਬਚਨ ਕੀਤਾ ਸੀ, ਕਹਿੰਦੇ ਕਿਸੇ ਭਾਂਡੇ 'ਚ ਘਿਓ ਪਿਆ ਹੋਵੇ, ਅਤੇ ਹੁਣ ਘਿਓ ਨਹੀਂ ਵੀ ਹੈਗਾ, ਅਤੇ ਜੇ ਉਹ ਭਾਂਡਾ ਟੁੱਟੇਗਾ ਨਾ, ਉਹਦੀਆਂ ਠੀਕਰੀਆਂ ਵੀ ਲਿਸ਼ਕਣਗੀਆਂ, ਲਿਸ਼ਕਣਗੀਆਂ, ਦੱਸਣਗੀਆਂ ਕਿਸੇ ਵੇਲੇ ਇਹਦੇ 'ਚ ਘਿਓ ਪਿਆ ਹੋਇਆ। ਬਾਣੀ ਦੇ ਅਰਥ ਨਹੀਂ ਵੀ ਪਤਾ, ਅਜੇ ਰਸ ਤੱਕ ਨਹੀਂ ਵੀ ਪਹੁੰਚਿਆ, ਪੜ੍ਹਨ ਦਾ ਵੀ ਉੱਦਮ ਕੀਤਾ ਹੈ, ਅਤੇ ਤਾਂ ਵੀ ਭਾਂਡਾ ਠੰਡਾ ਹੋ ਜਾਂਦਾ ਹੈ। ਤੁਸੀਂ 100 ਦੇ ਨੋਟ ਨੂੰ ਪਾਣੀ 'ਚ ਪਾ ਦਿਓ ਅਤੇ ਕੁਛ ਚਿਰ ਬਾਅਦ ਉਹ ਗਲ ਜਾਏਗਾ। ਉਹ 100 ਦੇ ਨੋਟ ਨੂੰ ਘਿਓ ਲੱਗਾ ਹੋਵੇ ਅਤੇ ਪਾਣੀ 'ਚ ਪਾ ਦਿਓ ਅਤੇ ਕਈ ਦਿਨ ਗਲਣ ਲੱਗਿਆਂ ਲੱਗ ਜਾਣਗੇ। ਕਿਉਂ? ਘਿਓ ਲੱਗਿਆ ਹੋਇਆ ਕੋ ਸਤਨਾਮ, ਉਹ ਬਚਾਅ ਕਰ ਰਿਹਾ। ਇਹ ਪਹਿਲੀ ਕਲਾਸ ਸੀ, ਅਜੇ ਮਨ ਨਹੀਂ ਵੀ ਜੁੜਿਆ ਤਾਂ ਵੀ ਭਾਂਡਾ ਠੰਡਾ ਹੋ ਗਿਆ, ਰਸ ਨਹੀਂ ਵੀ ਆਇਆ, ਅਜੇ ਅਰਥ ਨਹੀਂ ਵੀ ਪਤਾ, ਪਰ ਭਾਂਡਾ ਠੰਡਾ ਹੋ ਗਿਆ, ਕੁਝ ਦੇ ਜਾਂਦਾ। ਗੁਰੂ ਨਾਨਕ ਦੇ ਘਰ ਦੀ ਦੂਜੀ ਕਲਾਸ ਬਾਬੇ ਦੇ ਸਕੂਲ ਦੀ, ਸੰਗਤ ਕਰਦਿਆਂ ਕਰਦਿਆਂ ਕਈ ਦੂਜੀ ਕਲਾਸ ਵਿੱਚ ਦਾਖਲ ਹੁੰਦੇ ਨੇ। ਦੂਜੀ ਕਲਾਸ ਕਿਹੜੀ ਹੈ? ਮਨ ਪੁਣਿਆ ਜਾਂਦਾ ਅਤੇ ਚੰਗੇ ਅਤੇ ਮੰਦੇ ਦੀ ਪਛਾਣ ਹੋ ਜਾਂਦੀ। ਗੱਜ ਕੇ ਆਖੋ ਸਤਨਾਮ। ਮੰਦੇ ਕੰਮ ਛੱਡੇ ਨਹੀਂ, ਪਰ ਪਛਾਣ ਹੋ ਗਈ। ਬਾਬੇ ਨਾਨਕ ਦੇ ਸਕੂਲ ਦੀ ਤੀਜੀ ਕਲਾਸ ਚੰਗੇ ਕੰਮਾਂ ਵੱਲ ਰੁਚੀ ਵੱਧਦੀ ਹੈ ਅਤੇ ਮਾੜੇ ਕੰਮਾਂ ਵੱਲ ਰੁਚੀ ਘਟਣੀ ਸ਼ੁਰੂ ਹੋ ਜਾਂਦੀ। ਤੀਜੀ ਕਲਾਸ ਜਦੋਂ ਸਾਡੀ ਰੁਚੀ ਵਧੇ ਚੰਗੇ ਕੰਮਾਂ ਵੱਲ, समझ लो कृपा है मेर है। गुरु अर्जन देव जी का आगमन दिन आया तुहाडी रुचि वध गई है। अज मैं पांच पाठ जपजी साहब वध करने ने एक कृपा की निशानी होती बख्शिश। गुरु नानक दे घर की तीजी क्लास चंगे कमां वल रुचि वधदी है ते माड़े कमां वल घटदी। गुरु नानक दे घर की चौथी क्लास इंद्रियां ते कंट्रोल होना शुरू हो जाता गज के आखो सतनाम। अखां दियां इंद्रियां रसना दी इंद्री कन्ना दियां इंद्रियां कंट्रोल हो गया कृपा हो गई शुरू हो गया कंट्रोल होना। नाटक चेटक घट गए कृपा हो गई। अज गुरु नानक दे घर की पंजवी क्लास सिर ते हथ रख के सेवा लैनी ये क्लासा मिलदियां कितों ने उहदे वास्ते तरला पाई रखियो। आओ पाओ तरला फिर पंजवी क्लास कर कृपा प्रभ साध संग मेली करके साध संग मिली प्रभ साध संग मेले साध संग मिली प्रभ साध संग मेले मिली कर कृपा प्रभ साध संग बलजी कर कृपा प्रभ साध संग मेली कर
कृपा प्रभ साध संग मेली
कर कृपा प्रभ साध संग मेली कर गज के आखो सतनाम। बाबे नानक दे स्कूल दी पंजवी क्लास ए नॉर्मल जी खोज है इशारे जे ने सिर्फ थोड़ा जा चानना हो जे किथे करके हाँ। गुरु नानक दे स्कूल दी पंजवी क्लास ध्यान देना पंजवी क्लास दास बोलेगा तो तुसी झाती पानी है। गुरु नानक दे स्कूल दी पंजवी क्लास कुछ पुन दान करन वल रुचि वधनी शुरू हो जाती है। आखो सतनाम बहुत आ मन मरना शुरू हो गया। हुण रुचि पुन दान करन वल बन गई। अज मेरे बच्चे का जन्मदिन है, पंजवीं क्लास जिन्हों की रुचि बनती हो। अज मेरे बच्चे का जन्मदिन है, मैं यारां विधवा बीबियां नूं सूट वंडने ने। आखो सतनाम रुचि वध गई, दे के खुशी होंदी है। पंजवीं क्लास गुरु नानक दे स्कूल दी पंजवी क्लास कुछ पुन दान करन वल रुचि वधनी शुरू हो। मैं महाराज की हजूरी च बैठा, पंद्रह के सोलह हैंड पंपा की सेवा मेरे बैग च पई है। कईयां दे जन्मदिन लंघे है, कहते जी पौविंड साहब बाबा दीप सिंह जी दे नगर विच जिस लोड़वंद नूं हैंड पंप लोड़ होवे, घर च पानी दा साधन भी नहीं, लैना च लग के लियाउणा पैंदा है, साडे वल्लों उत्ते हैंड पंप लगवा देना। हुण फिर सिंह भेजांगे जिते जिते लोड़ होए, फिर क्यों जिहड़े काम लई चीज़ आई होवे फिर उत्थे ही हो पहुंचनी। गुरमत है गुरु की खुशी, ये बड़ा ध्यान रखना पैंदा। बाबा खड़क सिंह जी ने तो चार पांच जेबे लाए होंगे, किसी ने कहना बाबा जी सीमण की सेवा, वह सीमण वाला जेबा अलग होंगे। बाबा जी सरीये की सेवा, सरीये का जेबा अलग। आप हूँ जेबे तो इन्हें ला नहीं सकते, पर फिर जेड़ा जेड़े फुरने दे नाल हाजरी लाउंदा वो उत्थे यतन होंदा, वो कारवाई पै जावे उहदा फुरना पूरा। ये पंजवीं क्लास है, हुण इत्थे ओह बीबियां बैठियां के अगे सुभा सी पुराने कपड़े दे के, आ जदों कई बार आते ना गलियां पुराने कपड़े दे दो, आ लै लो आ लै लो। पहले सुभा सी पुराने कपड़े दे के कोई ना कोई चीज घर दी उन्हां कोलों लै लैनी, ते हुण रुचि वध गई कि हे वाहिगुरु जे मैं नवे वस्त्र दान नहीं कर सकती ते पुराणियां तो कोई चीज ना लवां, ये भी उन्हां तक भेज देवां जिन्हां लई ये भी बनाउणे औखे ने। कभी आयो भलाई केंद्र आया कि एक तो बारह तरीक तक राशन दिता जाता है, हुण 1700 विधवा बीबियां हो गई। 1700 हुण जिहड़े सानू वस्त्र दे जांदे आ उह असीं ला छड्डदे आ, ते कोई एक सैट लिजा रही, कोई दो लिजा रही है, जिहड़े बिल्कुल रलदे नहीं फिर वक्खरी एक ला दी दा पेटी, कई उहदे चों वी छांड छांड के लिजा रही। उदों अखां चथरू आउंदे कि कईयां लई पुराणियां चीजां दा भी मुल नहीं, पर कई ओ ने जिहड़े इन्हां लई भी सत्संग तरस रहे संसार दुनिया। तां ही साडे बाबे नानक ने कहा जिहदी कृपा दे नाल जे घर दा गुजारा भी चल रहा ते तां वी शुकराना करिया कर, ओ भी ने जिन्हां दे कोल नवें वस्त्र भी। ये रोज़ आओ रोज़ अखी वेख सकते किवें ਰਾਸ਼ਨ ਤਾਂ ਉਹਨਾਂ ਨੂੰ ਮਿਲਣਾ ਹੀ ਹੈ, ਪਰ ਪੁਰਾਣੇ ਬਸਤਰ ਕੁਝ ਇਹੋ ਜਿਹੀਆਂ ਚੀਜ਼ਾਂ ਲੋਕ ਦੇ ਜਾਂਦੇ ਸੀ, ਉੱਥੇ ਰੱਖ ਛੱਡਦੇ ਹਾਂ ਜਿਹਨੂੰ ਜਿਹੜਾ ਕੋਈ ਚੀਜ਼ ਮੇਚੇ 'ਚ ਆਉਂਦੀ ਲਈ ਜਾਂਦੇ। ਬੁੱਧੀ ਦੀ ਕਾਇਆ ਪਲਟ ਗਈ। ਪਹਿਲੇ ਸੀ ਪੁਰਾਣੇ ਬਸਤਰਾਂ ਤੋਂ ਕੁਝ ਘਰ ਬਣਾ ਲਾਂ, ਹੁਣ ਕੀ ਆ ਗਿਆ ਇਹ ਵੀ ਕਿਸੇ ਦੇ ਕੰਮ ਆ ਜਾ, ਰੁਚੀ ਵੱਧ ਗਈ। ਔਰ ਕੁਦਰਤੀ ਆ ਜਿਹੜਾ ਆਗਮਨ ਦਿਨ ਗੁਰੂ ਅਰਜਨ ਦੇਵ ਜੀ ਦਾ ਲੰਘਿਆ ਤੇ ਗੁਰੂ ਅਰਜਨ ਦੇਵ ਜੀ ਦਾ ਭਾਈ ਬਹੌੜੂ ਜੀ ਨੂੰ ਇਹ ਬਾਬੇ ਨਾਨਕ ਦੇ ਸਕੂਲ ਦੀ ਪੰਜਵੀਂ ਕਲਾਸ ਬਾਰੇ ਬਚਨ ਹੈ, ਬੜੇ ਧਿਆਨ ਨਾਲ ਸੁਣਿਓ, ਹੋ ਸਕੇ ਦਿਲ ਦੀ ਡਾਇਰੀ 'ਤੇ ਲਿਖ ਲੈਣਾ। ਇਹ ਭਾਈ ਬਹੌੜੂ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕੀਤਾ ਜਿਹਦੇ ਵਿੱਚੋਂ ਆਹ ਖੁਸ਼ਬੂ ਆਉਂਦੀ ਹੈ ਪੰਜਵੀਂ ਕਲਾਸ ਦੀ। ਉਹ ਬਚਨ ਹੈ ਜੀ, ਭਾਈ ਬਹੌੜੂ ਜੀ ਕਹਿਣ ਲੱਗੇ, ਸਤਿਗੁਰੂ ਕੋਈ ਉਪਦੇਸ਼ ਦਿਓ। ਅੱਗੋਂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਜਿਹੜਾ ਸਿੱਖ ਦਸਾਂ ਨੌਵਾਂ ਦੀ ਕਿਰਤ ਕਰਕੇ, ਆ ਵੇਖੋ ਆ ਦਸ ਨੌਂ ਨੇ ਸਾਡੇ, ਇਹਨਾਂ ਦਾ ਜ਼ਿਕਰ ਹੈ। ਮਹਾਰਾਜ ਕਹਿੰਦੇ ਜਿਹੜਾ ਸਿੱਖ ਦਸਾਂ ਨੌਵਾਂ ਦੀ ਕਿਰਤ ਕਰਕੇ ਨੇਕ ਕਮਾਈ ਵਿੱਚੋਂ, ਹੁਣ ਲਫ਼ਜ਼ ਇੱਕ ਇੱਕ ਸੁਣਨ ਵਾਲਾ ਮਹਾਰਾਜ ਦੇ, ਮੈਂ ਹੂਬ ਹੂ ਸੂਰਜ ਪ੍ਰਕਾਸ਼ ਦੇ ਲਫ਼ਜ਼ ਆਪ ਜੀ ਤੱਕ ਜ਼ਰੂਰੀ ਹੈ। ਜਿਹੜਾ ਸਿੱਖ ਦਸਾਂ ਨੌਵਾਂ ਦੀ ਕਿਰਤ ਕਰਕੇ ਨੇਕ ਕਮਾਈ ਵਿੱਚੋਂ ਪ੍ਰਭੂ ਨਮਿਤ, ਇਹ ਲਫ਼ਜ਼ ਬਹੁਤ ਧਿਆਨ ਨਾਲ ਸੁਣਨਾ, ਪ੍ਰਭੂ ਨਮਿਤ, ਪਰਮੇਸ਼ੁਰ ਦੇ ਨਮਿਤ, ਜਿਹਨੂੰ ਮੈਂ ਭੇਟਾ ਕਰ ਰਿਹਾ ਪਰਮੇਸ਼ੁਰ, ਇਹਦੇ 'ਚ ਵੀ ਤੂੰ ਹੈ, ਆਪ ਸਤਨਾਮ, ਇਹਦੇ 'ਚ ਵੀ ਤੂੰ ਹੈ। ਗੁਰੂ ਅਰਜਨ ਦੇਵ ਜੀ ਦਾ ਭਾਈ ਬਹੌੜੂ ਨੂੰ ਬਚਨ, ਜਿਹੜਾ ਸਿੱਖ ਦਸਾਂ ਨੌਵਾਂ ਦੀ ਕਿਰਤ ਕਰਕੇ ਨੇਕ ਕਮਾਈ ਵਿੱਚੋਂ ਪ੍ਰਭੂ ਨਮਿਤ ਕੁਝ ਦਾਨ ਪੁੰਨ ਕਰਦਾ ਹੈ, ਉਸਦਾ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਇੱਕ ਬਚਨ ਗੁਰੂ ਹਰਿ ਸਾਹਿਬ ਜੀ ਦਾ ਅੱਜ ਦੀ ਪੰਜਵੀਂ ਕਲਾਸ ਦਾ ਇਤਿਹਾਸ 'ਚੋਂ ਮਿਲਿਆ ਹੈ। ਗੁਰੂ ਹਰਿ ਸਾਹਿਬ ਜੀ ਨੇ ਵੀ ਇੱਕ ਸਿੱਖ ਪ੍ਰਤੀ ਇਹ ਬਚਨ ਕੀਤਾ, ਗੁਰੂ ਕਾ ਸਿੱਖ ਧਰਮ ਦੀ ਕਮਾਈ ਕਰਕੇ ਪਰਿਵਾਰ ਦੀ ਪਾਲਣਾ ਕਰੇ। ਸੁਣਿਓ, ਗੁਰੂ ਦਾ ਸਿੱਖ ਧਰਮ ਦੀ ਕਮਾਈ ਕਰਕੇ ਪਰਿਵਾਰ ਦੀ ਪਾਲਣਾ ਕਰੇ, ਗੁਰੂ ਨਿਮਿਤ ਲੰਗਰ ਕਰੇ। ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ, ਹੁਣ ਅੱਜ ਤੋਂ ਬਾਅਦ ਮੈਂ ਵੀ ਲੱਭਾਂ ਤੇ ਤੁਸੀਂ ਵੀ ਲੱਭੋ ਇਹ ਚੀਜ਼ ਜਿਹੜੀ ਅੱਗੇ ਆ ਰਹੀ ਹੈ, ਪਹਿਲੀ ਦੁਬਾਰਾ ਸੁਣ ਲਓ। ਗੁਰੂ ਦਾ ਸਿੱਖ ਧਰਮ ਦੀ ਕਮਾਈ ਕਰਕੇ ਪਰਿਵਾਰ ਦੀ ਪਾਲਣਾ ਕਰੇ, ਗੁਰੂ ਨਿਮਿਤ ਲੰਗਰ ਕਰੇ, ਅਤੇ ਅਗਲੀ ਗੱਲ ਕਹੀ ਗੁਰੂ ਹਰਿ ਸਾਹਿਬ ਨੇ, ਕਹਿੰਦੇ ਲੋੜਵੰਦ ਗੁਰਸਿੱਖਾਂ ਦੀ ਅੰਨ ਅਤੇ ਵਸਤਰਾਂ ਨਾਲ ਸੇਵਾ ਕਰੇ, ਗੁਰੂ ਦੀਆਂ ਖੁਸ਼ੀਆਂ ਉਹਦੇ ਘਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਆਖੋ ਸਤਨਾਮ। ਲੋੜਵੰਦ ਗੁਰਸਿੱਖ, ਇਹ ਜਦੋਂ ਦਾਸ ਬਚਨ ਪੜ੍ਹ ਰਿਹਾ ਸੀ ਨਾ, ਅਤੇ ਅੰਦਰ ਉਛਾਲੇ ਖਾ ਰਿਹਾ ਸੀ ਕਿ ਕੋਈ ਨੇਮੀ ਸਿੰਘ ਹੋਣ, ਬੰਦਗੀ ਵਾਲੇ ਹੋਣ, ਪਰ ਆਰਥਿਕ ਤੌਰ 'ਤੇ ਕਿਤੇ ਕਮਜ਼ੋਰ ਹੋਣ, ਉਹਨਾਂ ਦੇ ਅੰਨ ਅਤੇ ਵਸਤਰਾਂ ਦੀ ਹਾਜ਼ਰੀ ਲੱਗ ਜਾਏ, ਗੁਰੂ ਹਰਿ ਸਾਹਿਬ ਕਹਿੰਦੇ ਗੁਰੂ ਦੀਆਂ ਖੁਸ਼ੀਆਂ ਘਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਗੱਜ ਕੇ ਆਖੋ, ਅਤੇ ਇੱਕ ਕਲਗੀਧਰ ਦਾ ਬਚਨ ਇਹ ਪੰਜਵੀਂ ਕਲਾਸ ਬਾਰੇ, ਉਹ ਬਚਨ ਸ਼ੁਰੂ ਕਰਨ ਤੋਂ ਪਹਿਲੇ ਦਾਸ ਦਾ ਦਿਲ ਕਰਦਾ ਸੱਚੀ ਸਰਕਾਰ ਦੀ ਮੋਹਰ ਲਵਾ ਲਈ, ਕਿਉਂਕਿ ਕੋਈ ਇਹ ਕਹਿ ਦੇਵੇ ਬਈ ਕਿਸੇ ਬੰਦੇ ਦੀ ਸੋਚ ਹੈ ਕੁਝ ਦਾਨ ਪੁੰਨ ਕਰਨ ਵੱਲ ਰੁਚੀ ਵਧਣੀ ਸ਼ੁਰੂ ਹੋ ਜਾਂਦੀ। ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹਦੇ ਬਾਰੇ ਮੋਹਰ ਲਵਾ ਲਓ। ਇੱਕ ਵਾਰੀ ਵੀਰ ਬੋਲਿਓ, ਇੱਕ ਵਾਰੀ ਭੈਣਾਂ, ਵੀ ਸਾਨੂੰ ਆ ਗਿਆ ਗੁਰੂ ਵੱਲੋਂ ਇਹ ਕੰਮ ਕਰਨ ਦੀ।
ਦਇਆ ਜਾਣੇ ਜੀ ਕੀ ਦਇਆ ਜਾ ਜੀ ਕੀ ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ
ਕਰੇ। ਭੈਣੋ ਦਇਆ
ਸੱਚ ਤਾਂ ਪਰ ਜਾਣੀਏ
ਆਸਾ ਜੀ ਦੀ ਵਾਰ, ਸੱਚੇ ਨੂੰ ਕਿਵੇਂ ਜਾਣੇ।
ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ,
ਸਿੱਖ ਹੁੰਦੀ ਸਿੱਖਿਆ ਸਿੱਖਿਆ ਸੱਚੀ ਲੈ।
ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ।
ਬੋਲੋ ਭੈਣੋ ਵਾਹ ਵਾਹ।
ਕਿਰਤ ਵਿਰਤ ਕਰ ਧਰਮ ਦੀ,
ਭਾਈ ਗੁਰਦਾਸ ਜੀ,
ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ, ਦਇਆ ਜਾਣੇ ਕਿਛ ਪੁੰਨ ਦਾਨ ਕਰੇ। ਕਿਛ ਪੁੰਨ ਦਾਨ
ਗੱਜ ਕੇ ਆਖੋ ਸਤਨਾਮ। ਬੇਨਤੀ ਹੈ ਪੂਰਾ ਪ੍ਰਕਰਣ ਹੋਣ ਤੋਂ ਪਹਿਲੇ ਹੀ ਕੋਈ ਨਾ ਉੱਠੇ, ਇਹਦੇ ਨਾਲ ਫਿਰ ਰਸ ਘਟਦਾ ਹੈ। ਇਹ ਸਾਰਿਆਂ ਨੂੰ ਬੇਨਤੀ ਹੈ, ਇਹ ਸਮੇਂ ਕਦੀ ਕਦੀ ਬਣਦੇ। ਗੱਜ ਕੇ ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਸੁਣਿਓ ਜਾ, ਇਹ ਸੂਰਜ ਪ੍ਰਕਾਸ਼ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਵੇਲੇ ਇੱਕ ਸਿੱਖ ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ ਤੇ ਕਲਗੀਧਰ ਮਹਾਰਾਜ ਘੋੜੇ ਤੇ ਚੜ੍ਹ ਕੇ ਆਪ ਉਹਦੇ ਘਰ ਗਏ। ਆਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਸਿੱਖ ਚਲਾਣਾ ਕਰ ਗਿਆ ਉਹਦੇ ਘਰ ਗਏ, ਨਾਲ 40-50 ਸਿੱਖ ਮਹਾਰਾਜ ਦੇ ਨਾਲ, ਤੇ ਆਉਂ ਸਿੱਖ ਦਾ ਸਰੀਰ ਪਿਆ ਹੈ। ਸੁਣਿਓ ਜਰਾ, ਮੈਨੂੰ ਬੜੀ ਗੱਲ ਅਪੀਲ। ਗੁਰੂ ਗੋਬਿੰਦ ਸਿੰਘ ਮਹਾਰਾਜ ਇੰਜ ਸੱਜਾ ਹੱਥ ਉੱਤੇ ਚੁੱਕ ਕੇ ਨਾ ਤੇ ਲਫਜ਼ ਲਿਖੇ ਹੈ, ਜਾਓ ਸਪੂਤ ਅਕਾਲ ਪੁਰਖ ਕੇ ਚਰਨਾਂ ਵਿੱਚ ਜਾਓ। ਮਹਾਰਾਜ ਨੇ ਉਹ ਸਿੱਖ ਨੂੰ ਲਫਜ਼ ਕਹੇ, ਉਹਦੇ ਘਰ ਚਲਾਣਾ ਕਰ ਗਿਆ ਸਿੱਖ, ਤੇ ਘਰ ਜਾ ਕੇ ਗੁਰੂ ਗੋਬਿੰਦ ਸਿੰਘ ਇੰਜ ਹੱਥ ਕਰਕੇ ਕਹਿੰਦੇ, ਜਾਓ ਸਪੂਤ ਅਕਾਲ ਪੁਰਖ ਕੇ ਚਰਨਾਂ ਵਿੱਚ ਜਾਓ, ਤੇ ਦੂਜਾ ਲਫਜ਼ ਲਿਖਿਆ, ਪਹਿਲਾ ਹੈ ਜਾਓ ਸਪੂਤ ਅਕਾਲ ਪੁਰਖ ਕੇ ਚਰਨਾਂ ਵਿੱਚ ਜਾਓ, ਤੇ ਦੂਜਾ ਲਫਜ਼ ਕਿਹਾ, ਸਿੱਖਾ ਧੰਨ ਤੇਰਾ ਜਨਮ ਤੇ ਧੰਨ ਤੈਨੂੰ ਜਨਮ ਦੇਣ ਵਾਲੀ ਮਾਂ। ਗੱਜ ਕੇ ਆਖੋ ਸਰ, ਆਹ ਦੋ ਲਫਜ਼ ਲਏ, ਜਾਓ ਸਪੂਤ ਅਕਾਲ ਪੁਰਖ ਕੇ ਚਰਨਾਂ ਵਿੱਚ ਜਾਓ, ਉਹ ਚਲਾਣਾ ਕਰ ਗਿਆ, ਧੰਨ ਤੇਰਾ ਜਨਮ ਤੇ ਧੰਨ ਤੈਨੂੰ ਜਨਮ ਦੇਣ ਵਾਲੀ ਮਾਂ। ਜਿਹੜੇ 40-50 ਸਿੱਖ ਨਾਲ ਸੀ ਉਹਨਾਂ ਚੋਂ ਦੋ ਕੁ ਬੋਲ ਪਏ, ਉਹ ਕਲਗੀ ਵਾਲਾ ਇੰਨੀ ਗੱਲ ਕਹਿ ਦੇ, ਬੜੀ ਵੱਡੀ ਬਾਤ ਹੈ। ਦੋ ਕੁ ਸਿੱਖ ਬੋਲ ਪਏ, ਕਹਿੰਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕੀ ਕਾਰਨ ਹੈ, ਕੀ ਕਾਰਨ ਇਹ ਸਿੱਖ ਨੂੰ ਬੜਾ ਮਾਣ ਬਖਸ਼ਿਆ ਜੇ। ਸਿੱਖ ਕਹਿਣ ਲੱਗੇ, ਮਹਾਰਾਜ ਕੀ ਕਾਰਨ ਇਹ ਸਿੱਖ ਨੂੰ ਬੜਾ ਮਾਣ ਬਖਸ਼ਿਆ ਜੇ। ਇਹ ਸੂਰਜ ਪ੍ਰਕਾਸ਼ 4 ਬਚਨ ਲਿਖੇ ਨੇ, ਮੈਂ ਜੇ ਬੜੀ ਸ਼ੋਰਟ ਕਰਕੇ ਕਰ ਰਿਹਾ, ਨਹੀਂ ਤੇ ਇੱਕ ਬਚਨ ਇੱਕ ਵੀਰਵਾਰ ਦਾ ਸਮਾਗਮ ਮੰਗਾ ਦੇ। ਆਹੋ ਸਤਨਾਮ, ਇੰਨੀਆਂ ਡੂੰਘਾਈਆਂ। ਦੋ ਸਿੱਖਾਂ ਨੇ ਕਹਿਤਾ, ਪਿਤਾ ਜੀ ਨਹੀਂ ਝਗੇ, ਉਹ ਕਹਿੰਦੇ ਮਹਾਰਾਜ ਕੀ ਗੱਲ, ਹੋਰ ਵੀ ਤਾਂ ਚਲਾਣਾ ਕਰਦੇ, ਇਹਨੂੰ ਬੜਾ ਮਾਣ ਦਿੱਤਾ ਜੇ, ਜਾਓ ਸਪੂਤ ਇੰਜ ਹੱਥ ਉੱਤੇ ਕਰਕੇ ਅਕਾਲ ਪੁਰਖ ਕੇ ਚਰਨਾਂ ਵਿੱਚ ਜਾਓ, ਧੰਨ ਤੇਰਾ ਜਨਮ ਤੇ ਧੰਨ ਤੈਨੂੰ ਜਨਮ ਦੇਣ ਵਾਲੀ ਮਾਂ। ਇਹ ਮਹਾਰਾਜ ਦਾ, ਮਹਾਰਾਜ ਇਹਨੂੰ ਬੜਾ ਮਾਣ ਬਖਸ਼ਿਆ ਜੇ। ਤੇ ਮਹਾਰਾਜ ਨੇ ਅੱਗੋਂ 4 ਬਚਨ ਕੀਤੇ, ਤੁਸੀਂ ਬੜੇ ਧਿਆਨ ਨਾਲ ਸੁਣਿਓ ਬਚਨ। ਮਹਾਰਾਜ ਕਹਿਣ ਲੱਗੇ, ਇਸ ਸਿੱਖ ਨੇ ਜਨਮ ਲੈ ਕੇ 4 ਵੱਡੀਆਂ ਡਿਊਟੀਆਂ ਨਿਭਾਈਆਂ। ਕਹਿ ਕੇ ਆਖੋ ਸਾਧੂ, 4 ਵੱਡੀਆਂ ਡਿਊਟੀਆਂ ਮਹਾਰਾਜ, ਉਹ ਕੀ ਸੁਣਿਓ। ਮਹਾਰਾਜ ਕਹਿੰਦੇ, ਇਹ ਸਿੱਖ ਜਿਹੜਾ ਚਲਾਣਾ ਕੀਤਾ, ਇਹਦਾ ਪਹਿਲਾ ਗੁਣ ਸੀ ਧਰਮ ਦੀ ਕਿਰਤ ਕਰਕੇ ਪ੍ਰਸ਼ਾਦਾ ਛਕਦਾ ਸੀ, ਧਰਮ ਦੀ ਕਿਰਤ ਕਰਕੇ ਪ੍ਰਸ਼ਾਦਾ ਛਕਦਾ ਸੀ। ਤੇ ਮਹਾਰਾਜ ਕਹਿੰਦੇ, ਇਹ ਸਿੱਖ ਦਾ ਦੂਜਾ ਗੁਣ ਹੈ, ਆਪਣੀ ਧਰਮ ਦੀ ਕਿਰਤ ਵਿੱਚੋਂ ਗੁੰਜਾਇਸ਼ ਕੱਢ ਕੇ ਗਰੀਬਾਂ ਨੂੰ ਅੰਨ ਵਸਤਰ ਦਿੰਦਾ ਸੀ। ਅੱਗੋਂ ਮੈਨੂੰ ਤੀਜਾ ਬਚਨ ਬੜਾ ਅਪੀਲ ਕੀਤਾ, ਮਹਾਰਾਜ ਕਹਿੰਦੇ, ਇਸ ਸਿੱਖ ਦਾ ਤੀਜਾ ਗੁਣ ਹੈ ਕਿ ਅਨੇਕਾਂ ਬਿਮਾਰਾਂ ਨੂੰ ਆਪਣੇ ਦਸਵੰਧ ਵਿੱਚੋਂ ਦਵਾ ਦਾਰੂ ਲੈ ਕੇ ਦਿੰਦਾ। ਆਖੋ ਸਤਨਾਮ। ਵੈਸੇ ਜਦੋਂ ਮੈਂ ਪੜ੍ਹਿਆ ਨਾ, ਇੱਕ ਮਾਣ ਵਿੱਚ ਨਾ, ਗੁਰੂ ਦੇ ਮਾਣ ਵਿੱਚ, ਪਿਆਰ ਵਿੱਚ ਮੇਰਾ ਵੀ ਸੀਸ ਝੁੱਕ ਗਿਆ। ਮੈਂ ਕਿਹਾ, ਸਤਿਗੁਰੂ ਤੂੰ ਹੱਥ ਰੱਖੀ ਰੱਖੀ, ਆ ਜਿਹੜੀ ਵੀਰਵਾਰ ਸੰਗਤ ਵਾਜੇ 'ਤੇ ਰੱਖਦੀ ਹੈ, ਜੋ ਹਸਪਤਾਲ ਤੂੰ ਖੋਲ੍ਹ ਕੇ ਦਿੱਤੇ ਨੇ, 1200 ਮਰੀਜ਼ ਦਵਾ ਦਾਰੂ ਰੋਜ਼ ਬਿਲਕੁਲ ਫਰੀ ਵੀ, ਅਤੇ ਕਿਵੇਂ ਮੈਂ ਦੱਸਾਂ ਤੁਹਾਨੂੰ, ਜਿਹੜਾ 1200-450 ਦਾ ਅਲਟਰਾਸਾਊਂਡ ਹੈ, ਉੱਥੇ 100
65 रुपए का अल्ट्रासाउंड भावें डॉक्टर लख डेढ़ लख वाला रखा गया है उदों मेरा सिर झुक गया मैं क्या ये शुक्र है तेरी संगत ते भी कृपा है लोड़वंदा की दवा दारू की सेवा तेरी संगत कोलों तू लै रहा है उची है महाराज ने चौथा बचन गुरु गोबिंद सिंह जी ने रसना चो किया कहिंदे सिख नूं तां धन कहा इहदे च चौथा गुण सी कि अपने इलाके दे बच्चियां नूं वड्डियां नूं राग विद्या ते गुरबाणी दे अर्थ भी सिखाउंदा सी आखो सतनाम इह बड़ा जरूरी विशा हो गया हुण क्योंकि हुण तक चल रहा सी पुन दान वाल रुचि ਵਧਦੀ ਹੈ ਪੁੰਨ ਦਾਨ ਵੇਲੇ ਮਾਇਆ ਹੀ ਅੱਗੇ ਆਉਂਦੀ ਹੈ ਵੀ ਦਸਵੰਧ ਕੱਢਣਾ ਕੋਈ ਚੀਜ਼ ਵਸਤਰ ਹੁਣ ਇੱਥੇ ਆ ਕੇ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਹਾਡੇ ਚੋਂ ਕਿਸੇ ਬੀਬੀ ਕੋਲ ਗੁਰਬਾਣੀ ਦੇ ਅਰਥ ਸ਼ੁੱਧ ਨੇ ਕਿਸੇ ਬੀਬੀ ਕੋਲ ਕੀਰਤਨ 'ਚ ਬੜੀ ਕਿਰਪਾ ਉਹ ਵੀ ਹਫ਼ਤੇ ਵਿੱਚ ਤਿੰਨ ਦਿਨ ਦੋ ਦੋ ਘੰਟੇ ਅਗਰ ਇਹੋ ਜਿਹੇ ਸਰੀਰਾਂ ਨੂੰ ਉਹ ਚੀਜ਼ ਵੰਡ ਰਹੀ ਹੈ ਤੇ ਪੰਜਵੀਂ ਕਲਾ ਚੋਂ ਵੀ ਦਾਖਲ ਹੋ ਗਈ ਆਖੋ ਸਤਨਾਮ ਜਦੋਂ ਮੈਂ ਕਿਹਾ ਮਹਾਰਾਜ ਜੀ ਜੇ ਮੈਂ ਸੰਗਤ 'ਚ ਸੁਣਾ ਦਿੱਤਾ ਵੀ ਇਹ ਵੀ ਪੁੰਨ ਦਾਨ ਹੀ ਹੈ ਗੁਰਬਾਣੀ ਦੇ ਅਰਥ ਕਿਸੇ ਨੂੰ ਸਿਖਾਉਣੇ ਕਿਸੇ ਨੂੰ ਰਾਗ ਵਿਦਿਆ ਸਿਖਾਉਣੀ ਜੇ ਕਿਸੇ ਸਵਾਲ ਕਰਤਾ ਤੇ ਮਹਾਰਾਜ ਜੀ ਕੋਈ ਮੋਰ ਆ ਇੱਕ ਮਿੰਟ ਸੁਣ ਲਿਓ ਜੀ ਬੜੇ ਪਿਆਰ ਨਾਲ ਜਿਹੜੀ ਉਸ ਵੇਲੇ ਫਿਰ ਬਾਣੀ ਦੀ ਪੰਕਤੀ ਦੀ ਮੋਹਰ ਲੱਗ ਗਈ
ਜੈਸੇ ਸਾਤ ਮੰਦਰ ਕੰਚਨ ਕੇ ਉਪਾਰ ਦੀਨੇ
ਪੁੰਨ ਲਫਜ ਆ ਗਿਆ ਜਿਹੜਾ ਅੱਜ ਚੱਲ ਰਿਹਾ ਕਹਿੰਦੇ ਸੱਤ ਮੰਦਰ ਕੋਈ ਸੋਨੇ ਦੇ ਵੀ ਬਣਾ ਕੇ ਦੇ ਦੇਵੇ
ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ ਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ
ਪੈੜਾ ਜੀ ਤੇ ਭਾਈ ਮੋਖਾ ਜੀ ਇਹ ਦੋ ਸਿੱਖ ਆਏ ਗੁਰੂ ਅਰਜਨ ਦੇਵ ਜੀ ਕੋਲ ਹੁਣ ਇਹ ਬਚਨ ਤੁਹਾਡੇ ਨਾਲ ਮੇਰੇ ਨਾਲ ਮੇਲ ਬੜਾ ਖਾਂਦਾ ਜੀ ਆਪਣਾ ਵੀ ਇਹੀ ਹਾਲ ਹੈ ਆਖੋ ਸਤਨਾਮ ਇਹ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਗੁਰੂ ਅਰਜਨ ਦੇਵ ਜੀ ਕੋਲ ਆਏ ਤੇ ਪਤਾ ਕੀ ਕਹਿੰਦੇ ਬਾਬਾ ਜੀ ਦੁਖੀ ਰਹਿੰਦੇ ਹਾਂ ਤੇ ਸੁੱਖ ਕਿਵੇਂ ਮਿਲੇ ਆਪਣਾ ਵੀ ਇਹੀ ਹਾਲ ਹੈ ਆਖੋ ਸਤਨਾਮ ਤੇ ਅੰਦਰ ਚਾਹ ਪੀਣ ਜਾਈਦੀ ਹੈ ਆਉਣ ਤੋਂ ਪਹਿਲਾਂ ਵੀ ਬਾਅਦ 'ਚ ਰੁਕੀਦਾ ਨਹੀਂ ਪਰਿਵਾਰ ਦਾ ਚਲੋ ਮਾਣ ਪਹਿਲਾਂ ਹੀ ਪੂਰਾ ਹੋ ਜਾਏ ਇੱਥੋਂ ਜਾਣ ਤੱਕ ਅਤੇ ਆਉਣ ਤੱਕ ਮੈਂ 30-40 ਮਸਲੇ 'ਤੇ ਆ ਜਾਂਦੇ ਆ ਆਹ ਦੁੱਖ ਹੈ ਅਤੇ ਆਹ ਆਖੋ ਸਤਨਾਮ ਸੰਸਾਰ ਹੈ ਇਹ ਕੰਮ ਆਉਣ ਵਾਲੇ ਬੱਚੇ
ਭਾਈ ਪੈੜਾ ਤੇ ਭਾਈ ਮੋਖਾ ਜੀ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਜੀ ਦੋਹੀ ਰਹਿੰਦੇ ਆ, ਸੁੱਖ ਕਿਵੇਂ ਮਿਲੇ? ਤੇ ਧਿਆਨ ਨਾਲ ਸੁਣਿਓ, ਗੁਰੂ ਅਰਜਨ ਦੇਵ ਜੀ ਨੇ ਕੀ ਆਖਿਆ? ਜਿਨ੍ਹਾਂ ਨੇ ਪਿਛਲੇ ਜਨਮ ਵਿੱਚ ਪੁੰਨ ਦਾਨ ਕੀਤੇ ਨੇ ਇਹ ਧਰਤੀ ਤੇ, ਉਹਨਾਂ ਨੂੰ ਤਿੰਨ ਚੀਜ਼ਾਂ ਪ੍ਰਾਪਤ ਹੁੰਦੀਆਂ। ਸੁਣਿਓ, ਜਿਨ੍ਹਾਂ ਨੇ ਪਿਛਲੇ ਜਨਮ ਵਿੱਚ ਦਾਨ ਪੁੰਨ ਕੀਤੇ ਹੈ, ਇਸ ਜਨਮ ਵਿੱਚ ਉਹਨਾਂ ਨੂੰ ਤਿੰਨ ਚੀਜ਼ਾਂ ਪ੍ਰਾਪਤ ਹੁੰਦੀਆਂ। ਮਹਾਰਾਜ ਕਹਿੰਦੇ ਹੈ ਪਹਿਲੀ ਪ੍ਰਾਪਤ ਹੁੰਦੀ ਹੈ ਦੇਹ ਰੋਗਤਾ, ਹੱਕੋ ਸਤਨਾ। ਜਿਨ੍ਹਾਂ ਨੇ ਪਿੱਛੇ ਪੁੰਨ ਦਾਨ ਕੀਤੇ ਉਹਨਾਂ ਨੂੰ ਇਹ ਧਰਤੀ ਤੇ ਦੇਹ ਰੋਗਤਾ। ਦੂਜਾ ਬਚਨ ਗੁਰੂ ਅਰਜਨ ਦੇਵ ਜੀ ਨੇ ਕੀਤਾ ਕਿ ਜਿਨ੍ਹਾਂ ਨੇ ਪਿਛਲੇ ਜਨਮ 'ਚ ਪੁੰਨ ਦਾਨ ਕੀਤੇ ਨੇ ਉਹਨਾਂ ਨੂੰ ਦੂਜੀ ਚੀਜ਼ ਪ੍ਰਾਪਤ ਹੁੰਦੀ ਹੈ ਆਗਿਆਕਾਰ ਔਲਾਦ, ਆਕੋ ਸਤਨਾ। ਧੀ ਹੋਵੇ ਪੁੱਤਰ ਹੋਵੇ ਆਗਿਆਕਾਰੀ ਔਲਾਦ, ਇਹ ਵੀ ਕਿਰਪਾ ਹੁੰਦੀ ਜੀ। ਸਰੀਰ ਦੀ ਦੇਹ ਰੋਗਤਾ ਵੀ ਕਿਰਪਾ ਹੁੰਦੀ। ਤੇ ਮਹਾਰਾਜ ਨੇ ਤੀਜਾ ਬਚਨ ਕੀਤਾ, ਕਹਿੰਦੇ ਜਿਨ੍ਹਾਂ ਨੇ ਪਿਛਲੇ ਜਨਮ 'ਚ ਪੁੰਨ ਦਾਨ ਕੀਤਾ ਹੋਵੇ ਉਹਨਾਂ ਨੂੰ ਤਿੰਨ ਚੀਜ਼ਾਂ ਮਿਲਦੀਆਂ, ਦੇਹ ਰੋਗਤਾ, ਆਗਿਆਕਾਰੀ ਔਲਾਦ, ਤੇ ਤੀਸਰਾ ਧਨ ਦੌਲਤ ਦੀ ਪ੍ਰਾਪਤੀ। ਕੀ ਕਹਿੰਦੇ ਹੋ? ਕਹਿੰਦੇ ਜੀ ਮਨ ਦੁਖੀ ਰਹਿੰਦਾ, ਸੁੱਖ ਕਿਵੇਂ ਮਿਲੇ? ਗੁਰੂ ਅਰਜਨ ਦੇਵ ਜੀ ਨੇ ਇਹ ਇਸ਼ਾਰਾ ਦੇ ਕੇ ਨਾ ਤੇ ਉਹਨਾਂ ਨੂੰ ਤਿੰਨ ਬਚਨ ਦਿੱਤੇ, ਤਿੰਨ ਬਚਨ। ਉਹ ਤਿੰਨ ਬਚਨ ਕੀ ਨੇ? ਨੇਕ ਕਮਾਈ ਕਰੋ, ਪੁੰਨ ਦਾਨ ਕਰੋ, ਤੇ ਤੀਜਾ ਬਚਨ ਗੁਰੂ ਅਰਜਨ ਦੇਵ ਜੀ ਨੇ ਦਿੱਤਾ, ਕਹਿੰਦੇ ਸਤਸੰਗ ਕਰੋ, ਅਗਲਾ ਵੀ ਸਵਰ ਜਾਵੇ ਜਨ, ਆਖੋ ਸਤਨਾਮ। ਅੱਜ ਜਿਹੜੇ ਵੀ ਸੁਖੀ ਹੋਣਾ ਚਾਹੁੰਦੇ ਅੱਜ ਸੰਭਾਲੋ। ਮਹਾਰਾਜ ਨੇ ਕਿਹਾ ਨੇਕ ਕਮਾਈ ਕਰੋ, ਪੁੰਨ ਦਾਨ ਕਰੋ, ਸਤਸੰਗ ਨਾ ਛੱਡੋ, ਆਖੋ ਸਤਨਾਮ, ਸੁਖੀ ਹੋ ਜਾਓ। ਦੋ ਬਚਨ ਤੁਹਾਡੇ ਨਾਲ ਹੋਰ ਕਰਨੇ, ਇੱਕ ਭਾਈ ਸਮੁੰਦਾ ਜੀ ਹੋਏ ਨੇ ਤੇ ਇੱਕ ਹੋਰ, ਫਿਰ ਆਪਾਂ ਸਮਾਪਤੀ। ਅਜੇ ਕੋਈ ਸਮਾਂ ਬਹੁਤਾ ਨਹੀਂ ਹੋਇਆ, ਟਿਕਾਓ ਬਖਸ਼ਿਓ। ਗੁਰੂ ਨਾਨਕ ਦੇ ਘਰ ਦੀ ਪੰਜਵੀਂ ਕਲਾਸ, ਦਇਆ ਜਾਣੇ ਬੋਲੋ ਭੈਣੋ,
ਹਾਂਜੀ ਦਇਆ। ਕਿਛ ਪੁੰਨ ਦਾਨ ਕਰੇ,
ਅੱਜ ਤੁਸੀਂ ਪੱਕੇ ਹੋ ਜਾਓ, ਥੋੜੇ ਪ੍ਰਮਾਣ। ਬਾਬੇ ਨਾਨਕ ਦੇ ਸਕੂਲ ਦੀ ਪੰਜਵੀਂ ਕਲਾਸ, ਕੁਝ ਪੁੰਨ ਦਾਨ ਕਰਨ ਵੱਲ ਰੁਚੀ ਵਧਣੀ ਸ਼ੁਰੂ ਹੋ ਜਾਂਦੀ ਜਦੋਂ ਹੋ ਜਾਏ ਨਾ, ਸਮਝ ਲਓ ਇਹ ਕਿਰਪਾ ਹੈ, ਕਿਰਪਾ। ਬਚਿੱਤਰ ਨਾਟਕ ਦਾ ਬਚਨ ਸੁਣ,
ਜੋ ਬਾਬੇ ਕੇ ਨਾਮ ਨਾ ਦੇਹੇ।
ਜਿਹੜੇ ਨਹੀਂ ਪੁੰਨ ਦਾਨ ਕਰਦੇ ਜੀ, ਅੱਜ ਪੱਕੇ ਹੋ ਜੀ ਆਪਾਂ,
ਜੋ ਬਾਬੇ ਕੇ ਨਾਮ ਨਾ ਦੇਹੇ, ਜੋ ਬਾਬੇ
ਬਾਬੇ ਨਾਨਕ ਦੇ,
ਜੋ ਬਾਬੇ ਕੇ ਨਾਮ ਨਾ ਦੇਹੇ, ਤਿੰਨ ਤੇ ਗ੍ਰਹਿ ਬਾਬਰ ਕੇ ਲੈ ਹੈ, ਤਿੰਨ ਤੇ ਗ੍ਰਹਿ ਬਾਬਰ ਕੇ ਲੈ ਹੈ, ਦਇਆ ਜਾਣੇ ਪੁੰਨ ਦਾਨ ਕਰੇ।
ਅੱਜ ਕੇ ਭੈਣੋ,
ਗੋਲਕ ਰਾਖੇ ਨਾਏ ਜੋ
ਭਾਈ ਨੰਦ ਲਾਲ ਜੀ ਰਹਿਤਨਾਮ, ਇਹ ਗੋਲਕ ਦਸਵੰਦ ਨੂੰ ਕਿਹਾ। ਥੈਲੀ ਲਾ ਲਓ ਘਰ, ਉਹ ਵੀ ਗੋਲਕ ਹੀ ਹੈ।
कुछ भी ला लो ये गोलक दसवंद नूं कहे
गोलक राखे नाए जो छल का करे व्यापार कहे गोबिंद सिंह लाल जी ओके नरक हयार दया जाने दस नख कर जो कार कमावे
रतनामा भाई देसा सिंह
दस नख कर जो कार कमावे ता कर जो धन घर में आवे तिस ते गुर दसौंद जो देई
जड़ा उहदे जो दसौंद कढ़दा है
तिस ते गुर दसौंद जो देई सिंह सुजस वो जग में ले
सुजस शोभा
सिंह सुजस वो जग में ले दया जाने
की किछ पुण्य दान करे
दया
किछ पुण्य दान करे
मैं कहे दो ने चलो एक ही कर दें बाकी फिर अगले वीरवार एक अखंड कीर्तनी जत्थे दी बड़ी बख्शी रूह होए ने भाई रामा जी भाई रामा सिंह जी तुसी उन्हां दी किताब भी शायद पढ़ी होवे सिक्का सोने दा राज खालसे दा रूप गोबिंद दा एक किताब दा नाम है मैनू वो बचन जचिया बड़ा मैं आप जी गुरु सेवा लवे रस जागे आ कृपा हुई सी उतली अवस्था च ये भाई रामा सी कमाई बंदगी ना जो बंदा फिर पकड़ तो उत्ते आ जाए तो गुस्सा ना करो अनेक शरीर फिर उन्हां कोलों रस्ता भी लेंदे सोझी लेंदे जो गुरु नानक माण दे दे एक किताब जिक्र ने कि एक बहुत अमीर आदमी भाई रामा सिंह जी कोल आया इन्हां दी कृपा सी रंगी बंदगी ऐ बंदगी दा मैं की सवाद दसा आ वीरवार आण आलिया नूं घरां च सुणन आलिया नूं दिल करदा है गुरु गोबिंद सिंह जी दोवें मुठ्ठां खोल के झोलियां भर दें मेरियां भी तुहाडियां ओ जिहड़ा बंदगी रस इहो जी चीज़ है मैं की दसा भी तुसीं किसे दा फोन भी सुन रहे हो ना कोई नाम है सिमरन चल रहा है रोटी ले आवा घर वाली लै दूजे रस च बहुत पहुंच जाता है गुरु नानक तेरा दिता खा रहे हर गराई च वाहगुरु जा रहे इधरों फोन सुन रहे उधरों सिमरन चल रहा है गुरु नानक केड़े रूप च राय लेना पे है राय देना पे है यह सवाल की दसा हर काम तुहाडा नाम बन जाएगा माई खाट आयो धन पूता हर तन चलते हर तन वैसे हर तन जागत सूता आको सतनाम चलद्या भी हरी तन बहद्या भी हरी तन जागद्या भी हरी तन सौद्या भी हरी ये अवस्था बड़ी प्यारी हर चीज़ तुहाडी नाम प्रशादा पकाना भी ना आप पेड़ा वेलना भी ना एक वो रस च बंदा पहुँच जाता वो दुनियावी काम भी नामी हो जाए
ਬੰਦਗੀ ਹੋਈ। ਇਹ ਉਹ ਸਮਝ ਸਕਦਾ ਜਿਹਨੇ ਥੋੜ੍ਹਾ ਬਹੁਤ ਇੱਥੇ ਕਦੀ ਕਦੀ ਗੁਰੂ ਨਾਨਕ ਖੜਦਾ ਹੋਵੇ ਉਹ ਰਸ ਵਿੱਚ। ਹੁਣ ਇਹ ਰੰਗੇ ਹੋਏ ਰਸ ਵਿੱਚ ਪਹੁੰਚੇ ਭਾਈ ਰਾਮਾ ਸਿੰਘ, ਅਤੇ ਇੱਕ ਅਮੀਰ ਆਦਮੀ, ਫਿਰ ਸੰਗਤ ਦੁੱਖ ਸੁੱਖ ਸਾਂਝਾ ਕਰਦੀ, ਇੱਕ ਅਮੀਰ ਆਦਮੀ ਨੇ ਸਮਾਂ ਲਿਆ ਕਿ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਹੈ, ਮੈਂ ਦੁੱਖ ਦੱਸਣਾ। ਆਉਂ ਭਾਈ ਰਾਮਾ ਸਿੰਘ ਜੀ ਬੈਠੇ ਤੇ ਉਧਰੋਂ ਉਹ ਵੀ ਦੱਸੋ ਜੀ, ਅਮੀਰ ਆਦਮੀ ਕਹਿਣ ਲੱਗਾ ਮੈਂ ਦੁਖੀ ਹਾਂ। ਵੱਡਾ ਅਮੀਰ ਤਾਂ ਵੀ ਦੁਖੀ, ਦੱਸੋ ਕੀ ਦੁੱਖ ਹੈ ਭਾਈ ਰਾਮਾ ਸਿੰਘ ਜੀ ਕਹਿੰਦੇ। ਅਤੇ ਅੱਗੋਂ ਨੇ ਦੁੱਖ ਕੀ ਦੱਸਿਆ ਕਿ ਮੈਨੂੰ ਕਈ ਮਹੀਨਿਆਂ ਤੋਂ ਰੋਜ਼ ਇਹ ਸੁਪਨਾ ਆਉਂਦਾ ਹੈ ਕਿ ਸੁਪਨੇ ਵਿੱਚ ਮੇਰੀ ਛਾਤੀ 'ਤੇ ਸੱਪ ਬੈਠਾ ਹੁੰਦਾ। ਆਖੋ ਸਤਿਮਤ ਸੁਪਨੇ 'ਚ ਉਂਝ ਨਹੀਂ, ਹੁਣ ਭਾਵੇਂ ਸੁਪਨਾ ਵੀ ਆਵੇ ਨਾ ਵੀ ਛਾਤੀ ਮੇਰੀ 'ਤੇ ਸੱਪ ਬੈਠਾ ਹੈ, ਬੰਦਾ ਡਰਦਾ ਤਾਂ ਹੈ, ਘਬਰਾਉਂਦਾ, ਬਾਅਦ 'ਚ ਵੀ ਦਿਨੇ ਸੋਚਦਾ ਬਈ ਇਹਦਾ ਕੋਈ ਹੱਲ ਨਿਕਲਾਂਗਾ। ਇਹ ਅਮੀਰ ਆਦਮੀ ਨੇ ਆਖਿਆ ਜੀ ਮੈਂ ਬਹੁਤ ਦੁਖੀ ਹਾਂ, ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਮੈਨੂੰ ਇਹ ਸੁਪਨੇ ਬਹੁਤ ਆਉਂਦੇ, ਪਰ ਸੁਪਨੇ 'ਚ ਕੀ ਆਉਂਦਾ ਵੀ ਮੇਰੀ ਛਾਤੀ 'ਤੇ ਸੱਪ ਬੈਠਾ, ਉਦੋਂ ਵੀ ਡਰ ਜਾਂਦਾ, ਫਿਰ ਦੋ ਦੋ ਘੰਟੇ ਡਰਿਆ ਰਹਿੰਦਾ, ਦਿਨੇ ਵੀ ਯਾਦ ਆਉਂਦੀ, ਸੌਣ ਲੱਗਿਆਂ ਵੀ ਆਉਂਦਾ ਵੀ ਫਿਰ ਨਾ ਸੁਪਨਾ ਆ ਜੀ ਮੇਰੀ ਛਾਤੀ 'ਤੇ ਸੱਪ ਬੈਠਾ ਹੁੰਦਾ ਸੁਪਨੇ। ਕਹਿੰਦੇ ਉਹ ਲਫਜ਼ ਲਿਖੇ ਕਿਤਾਬ 'ਚ, ਉਹ ਅਮੀਰ ਆਦਮੀ ਕਹਿੰਦਾ ਸੀ ਇਹ ਛੁੱਟ ਉਹ ਕੋਈ ਇਹੋ ਜਿਹਾ ਉਪਾਅ ਦੱਸੋ ਵੀ ਇਹ ਛੁਟਕਾਰਾ ਹੋ ਜੇ। ਅੱਗੋਂ ਭਾਈ ਰਾਮਾ ਸਿੰਘ ਜੀ ਕਹਿੰਦੇ ਤੁਸੀਂ ਬਹੁਤ ਅਮੀਰ ਹੋ, ਕਦੀ ਕੋਈ ਵਾਹਿਗੁਰੂ ਦੇ ਦਿੱਤੇ 'ਚੋਂ ਪੁੰਨ ਦਾਨ ਕੀਤਾ? ਆਖੋ ਸਤਨਾ ਉਹਦੇ ਦਿੱਤੇ 'ਚੋਂ ਕਦੀ ਪੁੰਨ ਦਾਨ ਕੀਤਾ? ਹੁਣ ਇਹ ਲਫ਼ਜ਼ ਸੁਣਿਓ ਜੋ ਹੂ ਬਹੂ ਲਿਖੇ ਹੈ, ਇਹ ਕੰਮ ਆਉਣ ਵਾਲੇ ਹੁੰਦੇ ਕਈ ਲਫ਼ਜ਼। ਭਾਈ ਰਾਮਾ ਸਿੰਘ ਜੀ ਕਹਿੰਦੇ ਕਦੀ ਨਿਰੰਕਾਰ ਦੇ ਦਿੱਤੇ 'ਚੋਂ ਪੁੰਨ ਦਾਨ ਕੀਤਾ? ਮੈਨੂੰ ਲਫ਼ਜ਼ ਬੜੇ ਪਿਆਰੇ ਲੱਗੇ ਉਹ ਅਮੀਰ ਆਦਮੀ ਦੇ, ਹੈ ਤਾਂ ਉਲਟੇ ਨੇ ਪਰ ਅੱਛੇ ਬੜੇ ਲੱਗੇ। ਉਹਨੂੰ ਕਹਿੰਦੇ ਕਦੀ ਰੱਬ ਦੇ ਦਿੱਤੇ 'ਚੋਂ ਪੁੰਨ ਦਾਨ ਕੀਤਾ? ਅਤੇ ਉਹਨੇ ਅੱਗੋਂ ਪਤਾ ਕੀ ਜਵਾਬ ਦਿੱਤਾ? ਕਹਿੰਦਾ ਜੀ ਮੈਨੂੰ ਪੈਸੇ ਜੋੜਨ ਦੀ ਆਦਤ ਅਤੇ ਖਰਚਣ ਦੀ ਆਦਤ ਨਹੀਂ। ਗੱਜ ਕੇ ਆਖੋ ਸਤਨਾਮ। ਇਹ ਮੈਨੂੰ ਬਚਨ ਲਫ਼ਜ਼ ਬੜੇ ਵਧੀਆ ਲੱਗੇ ਸੀ, ਮੈਂ ਹੂ ਬਹੂ ਫਿਰ ਆਪ ਜੀ ਦੇ ਚਰਨਾਂ 'ਚ ਰੱਖੇ ਵੀ ਇਹ ਲਾਈਨਾਂ ਲੱਗੀਆਂ ਹੋਈਆਂ ਇਹੋ ਜਿਹੀਆਂ। ਗੱਜ ਕੇ ਆਖੋ ਸਤਨਾਮ। ਇਹ ਤੁਸੀਂ ਸੰਗਤ ਹੈ ਸਾਡੀ, ਅਸੀਂ ਸੋਚਣਾ ਵਾਕਈ। ਮੈਂ ਵੀ 5 ਮਿੰਟ ਨਾਲ ਸੋਚਦਾ ਰਿਹਾ, ਮੇਰਾ ਦਿਮਾਗ ਵੀ ਘੁੰਮ ਗਿਆ, ਮੈਂ ਕਿਹਾ ਬਈ ਕਿਤੇ ਕਿਤੇ ਟਪਲਾ ਤਾਂ ਵੱਜਦਾ ਹੀ ਆਪਣਾ ਵੀ, ਚੱਲ ਜੋੜ ਲਈਏ, ਵੋਟੀ ਕਹਿਣ ਲਈਏ ਸਾਲ ਬਾਅਦ ਟੈਲਾਂ ਹੀ ਲਵਾ ਦਿਓ, ਚੱਲ ਜੋੜ ਲਈਏ, ਹੈ ਜੀ ਆਪਣੀ ਵੀ ਕੁਝ ਨਾ ਕੁਝ ਕਹਿੰਦੀ ਰਹਿੰਦੀ ਹੈ, ਆਪਾਂ ਟਾਈਮ ਲੰਘਾਈ ਜਾਂਦੇ ਹਾਂ, ਕਾਫੀ ਤਾਂ ਲੰਘ ਗਿਆ। ਮੈਨੂੰ ਇਹ ਬਚਨ ਬੜੇ ਚੰਗੇ ਲੱਗੇ। ਉਹ ਅਮੀਰ ਆਦਮੀ ਕੀ ਜਵਾਬ ਦਿੰਦਾ? ਕਹਿੰਦਾ ਜੀ ਮੈਨੂੰ ਪੈਸੇ ਜੋੜਨ ਦੀ ਆਦਤ ਅਤੇ ਖਰਚਣ ਦੀ ਆਦਤ ਨਹੀਂ। ਆਖੋ ਸਤਨਾਮ। ਭਾਈ ਰਾਮਾ ਸਿੰਘ ਜੀ ਨੇ ਦੋਵੇਂ ਬਾਵਾਂ ਉੱਤੇ ਕਰਕੇ ਕਹਿੰਦੇ ਲੱਪੀ ਬਿਮਾਰੀ, ਸੁਪਨੇ 'ਚ ਛਾਤੀ 'ਤੇ ਸੱਪ ਕਿਉਂ ਪੈਂਦਾ? ਸੁਪਨੇ ਆ ਕਿਉਂ ਆਉਂਦੇ ਵੀ ਛਾਤੀ 'ਤੇ ਸੱਪ ਬੈਠਾ? ਕਹਿੰਦਾ ਜੀ ਦੱਸੋ ਬੜਾ ਦੁਖੀ ਹਾਂ, ਜੇ ਲੱਪੀ ਬਿਮਾਰੀ ਦੱਸੋ। ਭਾਈ ਰਾਮਾ ਸਿੰਘ ਕਹਿੰਦੇ ਕਦੀ ਸਹਿਜ ਪਾਠ ਨਹੀਂ ਕੀਤਾ? ਨਹੀਂ। ਕਦੀ ਕਿਸੇ ਰਾਗੀ ਕੋਈ ਸ਼ਬਦ ਨਹੀਂ ਸੁਣਿਆ? ਕਹਿੰਦੇ ਨਹੀਂ। ਕਹਿੰਦੇ ਫਿਰ ਹੁਣ ਸੁਣ ਲਓ ਬਈ, ਬਾਣੀ ਨੇ ਮੰਨਿਆ
ਅੰਤਕਾਲ ਜੋ ਲਕਸ਼ਮੀ
ਸਿਮਰੇ,
ਐਸੀ ਚਿੰਤਾ ਮੈਂ ਜੇ ਮਰੇ, ਸਰਬ ਜਿਉਣ ਵੱਲ ਵੱਲ ਉਤਰੇ,
ਦੁਨੀਆਂ ਦਾ ਕੋਈ ਸਵਾਲ ਨਹੀਂ ਜਿਹਦਾ ਗੁਰੂ ਗ੍ਰੰਥ ਸਾਹਿਬ 'ਚ ਜਵਾਬ ਨਹੀਂ ਦਿੱਤਾ। ਆਖੋ ਸਤਨਾਮ। ਭਾਈ ਰਾਮਾ ਸਿੰਘ ਜੀ ਨੇ ਪੰਗਤੀ ਸੁਣਾਈ, ਕਹਿੰਦੇ ਬਾਣੀ ਦਾ ਫੈਸਲਾ ਜਿਹਨੂੰ ਪੈਸੇ ਜੋੜਨ ਦੀ ਆਦਤ ਤੇ ਖਰਚਣ ਦੀ ਪੁੰਨ ਦਾਨ ਤੇ ਖਰਚਣ ਦੀ ਆਦਤ ਨਹੀਂ, ਕਹਿੰਦੇ ਬਾਣੀ ਨੇ ਕਿਹਾ ਉਹਦਾ ਅਗਲਾ ਜਨਮ ਸੱਪ ਦਾ ਹੋਏਗਾ ਤੇ ਤੇਰਾ ਜੇ ਸਮਾਂ ਪੂਰਾ ਨਹੀਂ ਹੋਇਆ ਪਰ ਤੇਰੇ ਉਸ ਆਦਤ ਦੇ ਕਰਮ ਇੰਨੇ ਭਾਰੇ ਹੋ ਗਏ ਨੇ ਕਿ ਅਗਲੇ ਜਨਮ 'ਚ ਸੱਪ ਵਾਲੀ ਗੱਲ ਜਿਹੜੀ ਗੁਰੂ ਸਾਹਿਬ ਦੀ ਪੂਰੀ ਹੋਣੀ ਹੈ, ਐਸੇ ਜਨਮ 'ਚ ਤੈਨੂੰ ਸੁਪਨਿਆਂ 'ਚ ਛਾਤੀ 'ਤੇ ਸੱਪ ਨਜ਼ਰ ਆਉਣ ਲੱਗ ਪਿਆ, ਉਹਨੇ ਚਰਨ ਫੜ ਲਿਆ। ਮਹਾਰਾਜ ਜੀ ਦੁਖੀ ਬੜਾ, ਕੀ ਕਰਾਂਗਾ ਮਾਇਆ ਨੂੰ, ਇਹ ਸੁਪਨਾ ਆਉਂਦਾ ਸਾਰਾ ਪਿਆ ਬਣਿਆ। ਉਹਨਾਂ ਨੇ ਫਿਰ ਜਿਹੜਾ ਹੱਲ ਦੱਸਿਆ, ਕਹਿਣ ਲੱਗੇ ਅੱਜ ਤੋਂ ਬਾਅਦ ਨਿਤਨੇਮ ਕਰਿਆ ਕਰ, ਆਪਣੀ ਮਾਇਆ ਨੂੰ ਸਫਲਾ ਕਰ, ਸਫਲਾ ਕਰ ਜਿੱਥੇ ਤੂੰ ਸਹੀ ਜਗ੍ਹਾ। ਦਾਸ ਦਾ ਦਿਲ ਬਹੁਤ ਸੀ ਅੱਜ ਇਹ ਪ੍ਰਕਰਨ ਲਈਏ, ਪੁੰਨ ਦਾਨ ਕਰਨਾ ਕਿੱਥੇ। ਹੱਕ ਸਤਿ, ਚਲੋ ਅਗਲੀ ਵਾਰੀ ਥੋੜ੍ਹਾ ਸਟਾਰਟਿੰਗ 'ਤੇ ਛੂ ਲਾਂਗੇ। ਅਕਲੀ ਕੀਚੇ ਦਾਨ ਇੱਕ ਵੱਖਰਾ ਵਿਸ਼ਾ, ਦੇਣ ਵਾਲੇ ਵੇਖਣਾ ਅਕਲ ਨਾਲ ਕਿੱਥੇ ਦੇ ਰਹੇ ਆ, ਇਹ ਫਿਰ ਅਗਲੀ ਵਾਰੀ ਛੂ ਲਾਂਗੇ। ਉਹ ਕਹਿਣ ਲੱਗੇ ਵੀ ਸਹੀ ਜਗ੍ਹਾ ਆਪਣੀ ਮਾਇਆ ਨੂੰ ਸਫਲਾ ਕਰ, ਨਿਤਨੇਮ ਕਰ, ਜਿਉਂ ਜਿਉਂ ਤੂੰ ਮਾਇਆ ਨੂੰ ਸਫਲਾ ਕਰਨਾ ਸ਼ੁਰੂ ਕਰ ਦੇਗਾ, ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਕਹਿੰਦੇ ਹਾਂ ਤੈਨੂੰ ਇਹ ਸੁਪਨਾ ਕਦੀ ਨਹੀਂ ਆਏ। ਉਹ ਅਮੀਰ ਆਦਮੀ ਜਿਹਨੂੰ ਜੋੜਨ ਦੀ ਆਦਤ ਤੇ ਖਰਚਣ ਦੀ ਨਹੀਂ, ਸਮਝ ਲਓ ਗੁਰੂ ਨਾਨਕ ਦੇ ਘਰ ਵਿੱਚ ਅਜੇ ਸਾਧ ਸੰਗਤ ਜਨਮ ਹੀ ਨਹੀਂ ਹੋਈ।
ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਹਾਂਜੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰ ਪ੍ਰਭ ਸਾਧ ਸੰਗ ਮੇਲੀ, ਪ੍ਰਭ ਸਾਧ ਸੰਗ ਬੋਲੇ ਸੋਨਿਹਾਲ,
ਫੁੱਲਾਂ ਬਖਸ਼ ਲੈਣੀਆਂ।